ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ।
ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਫਜ਼ਾਰੀ, ਤਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ। ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ। ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ, ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ। ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ। ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ। ਜਾਣੋ ਯਹਵਾ ਉਤੇ ਭਰੋਸਾ ਜਿਸਦਾ, ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾ ਉਤੇ ਭਰੋਸਾ ਜਿਸਦਾ। ਘੁਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ। ਘੁਮੰਡਿਆਂ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ। ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਇਨ ਤਜ਼ਾਰੀ, ਮੇਰਾ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ।
ਸਾਥੀਓ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਤੁਸੀਂ ਕਿਵੇਂ ਆਪਣੇ ਘਰੇਲੂ ਅਖਰਾਜਾਤ 'ਤੇ ਕਾਬੂ ਪਾ ਸਕਦੇ ਹੋ, ਕਿਉਂਕਿ ਅਜ਼ਾਫੀ ਅਖਰਾਜਾਤ 'ਤੇ ਕਾਬੂ ਪਾ ਕੇ ਹੀ ਅਸੀਂ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਅਕਸਰ ਇਹ ਸੋਚਦੇ ਹਾਂ ਕਿ ਘੱਟ ਪੈਸਿਆਂ 'ਚ ਕਿਵੇਂ ਗੁਜ਼ਾਰਾ ਕੀਤਾ ਜਾਏ, ਕਿਉਂਕਿ ਘਰ ਦੇ ਅਖਰਾਜਾਤ 'ਤੇ ਇੰਨੇ ਜ਼ਿਆਦਾ ਨੇ ਕਿ ਇਹਨਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੈ। ਅਤੇ ਅੱਜ ਕੱਲ੍ਹ ਦੇ ਮਹਿੰਗਾਈ ਦੇ ਦੌਰ 'ਚ ਹਰ ਸ਼ਖਸ ਹੀ ਇਸ ਗੱਲ ਤੋਂ ਪਰੇਸ਼ਾਨ ਹੈ ਕਿ ਉਹ ਕਿਵੇਂ ਆਪਣੇ ਅਖਰਾਜਾਤ ਨੂੰ ਪੂਰਾ ਕਰੇ। ਸਾਥੀਓ, ਇਹ ਗੱਲ ਹਕੀਕਤ ਹੈ ਕਿ ਅਖਰਾਜਾਤ 'ਤੇ ਕਾਬੂ ਪਾਉਣਾ ਮੁਸ਼ਕਲ ਹੈ, ਪਰ ਨਾਮੁਮਕਿਨ ਨਹੀਂ। ਅਸੀਂ ਆਪਣੇ ਅਖਰਾਜਾਤ ਨੂੰ ਕੰਟਰੋਲ ਕਰਕੇ ਹੀ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਇਹ ਯਾਦ ਰੱਖੋ ਕਿ ਐਸੇ ਹਜ਼ਾਰੋਂ ਖਾਨਦਾਨ ਨੇ ਜਿਹੜੇ ਕਿ ਐਸ਼ੋ ਇਸ਼ਰਤ ਦੀ ਜ਼ਿੰਦਗੀ ਨਹੀਂ ਗੁਜ਼ਾਰਦੇ, ਲੇਕਿਨ ਫਿਰ ਵੀ ਉਹ ਕਾਮਯਾਬ ਨੇ। ਹਿਕਮਤੇ ਅਮਲੀ ਇਹ ਨਹੀਂ ਕਿ ਥੋੜ੍ਹੇ ਪੈਸਿਆਂ ਨਾਲ ਬਹੁਤ ਸਾਰੀਆਂ ਚੀਜ਼ਾਂ ਖਰੀਦ ਲਈਆਂ ਜਾਣ, ਬਲਕਿ ਜ਼ਿਆਦਾ ਅਖਰਾਜਾਤ ਕੀਤੇ ਬਗੈਰ ਵੀ ਅਸੀਂ ਅੱਛੀ ਜ਼ਿੰਦਗੀ ਗੁਜ਼ਾਰ ਸਕਦੇ ਹਾਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਇੱਕ ਘਰ ਦੇ ਅਮੂਮਨ ਦੋ ਕਿਸਮ ਦੇ ਅਖਰਾਜਾਤ ਹੁੰਦੇ ਨੇ, ਇੱਕ ਵਕਫੇ ਦੇ ਨਾਲ ਬਾਰ ਬਾਰ ਹੋਣ ਵਾਲੇ ਅਖਰਾਜਾਤ ਅਤੇ ਇੱਕ ਵਕਤੀ ਅਖਰਾਜਾਤ, ਮਸਲਨ ਖਾਣਾ ਪੀਣਾ, ਸਕੂਲ ਦੀ ਫੀਸ, ਮਕਾਨ ਦਾ ਕਿਰਾਇਆ ਵਗੈਰਾ। ਇਹ ਸਭ ਅਖਰਾਜਾਤ ਵਕਫੇ ਦੇ ਨਾਲ ਬਾਰ ਬਾਰ ਹੁੰਦੇ ਨੇ, ਜਬਕਿ ਸਕੂਲ ਦੀਆਂ ਕਿਤਾਬਾਂ, ਕਾਪੀਆਂ ਦੇ ਅਖਰਾਜਾਤ, ਦਾਖਲੇ ਦੀ ਫੀਸ, ਖਾਨਦਾਨੀ ਤਕਰੀਬਾਤ, ਸਫ਼ਰ ਅਤੇ ਤਿੱਬੀ ਅਖਰਾਜਾਤ ਵਕਤੀ ਅਖਰਾਜਾਤ ਨੇ। ਇਹਨਾਂ 'ਚ ਕਦਰੇ ਸਾਂਸ ਲੈਣ ਦਾ ਮੌਕਾ ਮਿਲ ਜਾਂਦਾ ਹੈ। ਪਰ ਹਕੀਕਤ ਇਹ ਵੇ ਕਿ ਅੱਜ ਕੱਲ੍ਹ ਦੀ ਮਾਡਰਨ ਫੈਮਿਲੀ ਸਿਰਫ ਰੋਟੀ, ਕੱਪੜੇ ਅਤੇ ਮਕਾਨ ਦੇ ਬਜਟ ਵਾਲੀ ਫੈਮਿਲੀ ਨਹੀਂ ਰਹਿ ਗਈ। ਸਿਰ ਛੁਪਾਉਣ ਦੇ ਲਈ ਜਗ੍ਹਾ ਹੋਣਾ ਸਿਰਫ ਕਮਰੇ ਹੀ ਨਹੀਂ ਰਹੇ, ਬਲਕਿ ਇਹਨਾਂ ਕਮਰਿਆਂ 'ਚ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਐਟਮਸ ਅਤੇ ਖਿਦਮਾਤ ਨੇ ਜਿਹੜੀਆਂ ਕਿ ਮਕਾਨ ਨੂੰ ਆਰਾਮਦੇਹ ਤੇ ਪੁਰਸਕੂਨ ਘਰ 'ਚ ਤਬਦੀਲ ਕਰ ਦਿੰਦੀਆਂ ਨੇ। ਪਰ ਸਾਥੀਓ, ਇਹ ਯਾਦ ਰੱਖੋ ਕਿ ਅਗਰ ਤੁਹਾਡੀ ਮਾਲੀ ਹਾਲਤ ਬਹੁਤ ਅੱਛੀ ਹੈ ਤੇ ਫਿਰ ਤੁਸੀਂ ਇਹਨਾਂ ਚੀਜ਼ਾਂ ਦਾ ਵਾਫਰ ਇਸਤੇਮਾਲ ਕਰੋ, ਪਰ ਅਗਰ ਤੁਹਾਡੀ ਇਕਤਸਾਦੀ ਹਾਲਤ ਠੀਕ ਨਹੀਂ ਤੇ ਫਿਰ ਆਪਣੇ ਅਖਰਾਜਾਤ ਤੇ ਜ਼ਰੂਰ ਕਾਬੂ ਪਾਉਣਾ ਸਿੱਖੋ। ਯਾਦ ਰੱਖੋ ਕਿ ਇਨਸਾਨ ਛੋਟੇ ਘਰ 'ਚ ਵੀ ਜ਼ਿੰਦਗੀ ਗੁਜ਼ਾਰ ਸਕਦਾ ਹੈ। ਛੋਟੇ ਘਰ ਦਾ ਇੱਕ ਫਾਇਦਾ ਤੇ ਇਹ ਹੁੰਦਾ ਹੈ ਕਿ ਸਭ ਬੱਚੇ ਆਪਣੇ ਆਪਣੇ ਕਮਰਿਆਂ 'ਚ ਗਾਇਬ ਨਹੀਂ ਹੋ ਜਾਂਦੇ ਤੇ ਵਾਲਿਦੈਨ ਤੋਂ ਅਲੱਗ ਥਲੱਗ ਨਹੀਂ ਰਹਿੰਦੇ, ਬਲਕਿ ਇਸ ਤਰ੍ਹਾਂ ਦੀ ਤਬਦੀਲੀ ਇੱਕ ਅੱਛਾ ਮਾਹੌਲ ਫਰਾਹਮ ਕਰਦੀ ਹੈ। ਘਰ ਦੇ ਸਾਰੇ ਅਫਰਾਦ ਇੱਕ ਦੂਸਰੇ ਦੇ ਨਾਲ ਰਹਿੰਦੇ ਨੇ ਤੇ ਉਹਨਾਂ ਦੀ ਜ਼ਿਹਨੀ ਹਮਆਹੰਗੀ ਵੀ ਵੱਧਦੀ ਹੈ। ਇਸ ਤਰ੍ਹਾਂ ਬੱਚੇ ਵੱਡੇ ਹੋ ਕੇ ਵੀ ਬਾਹਮੀ ਤਰਬੀਅਤ 'ਚ ਕਾਇਮ ਰਹਿੰਦੇ ਨੇ। ਸਾਥੀਓ, ਕਦੇ ਕਦਾਰ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਦੁਨੀਆਂ ਦੀ ਹਰ ਚੀਜ਼ ਦੀ ਜ਼ਰੂਰਤ ਹੈ, ਲੇਕਿਨ ਹਕੀਕਤ 'ਚ ਇਸ ਤਰ੍ਹਾਂ ਹੁੰਦਾ ਨਹੀਂ। ਨਾ ਤੇ ਸਾਡੇ ਬੱਚਿਆਂ ਨੂੰ ਹਰ ਨਵੇਂ ਖਿਡੌਣੇ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਹਰ ਉਸ ਚੀਜ਼ ਦੀ ਜਿਹੜੀ ਕਿ ਉਹ ਵੇਖਦੇ ਨੇ। ਸਾਨੂੰ ਖੁਦ ਵੀ ਨਾ ਤੇ ਆਏ ਦਿਨ ਅੱਛੇ ਤੋਂ ਅੱਛੇ ਲਿਬਾਸ ਦੀ ਜ਼ਰੂਰਤ ਹੁੰਦੀ ਹੈ ਤੇ ਨਾ ਹੀ ਵੱਡੇ ਕਾਰ 'ਚ ਰਹਿਣ ਦੀ ਤੇ ਨਾ ਹੀ ਸਮੁੰਦਰ ਪਾਰ ਛੁੱਟੀਆਂ ਗੁਜ਼ਾਰਨ ਦੀ। ਸਾਥੀਓ, ਯਾਦ ਰੱਖੋ ਕਿ ਅੜੋਸ ਪੜੋਸ ਦਾ ਮੁਕਾਬਲਾ ਕਰਨਾ ਮਾਲੀ ਤੌਰ ਤੇ ਤਬਾਹਕੂ ਨੇ। ਇਸ ਨੁਕਸਾਨ ਦੇ ਜ਼ਿਹਨੀ ਰਵੱਈਏ ਦਾ ਬਿਹਤਰੀਨ ਇਲਾਜ ਹਕੀਕਤ ਪਸੰਦਾਨਾ ਜ਼ਿੰਦਗੀ ਗੁਜ਼ਾਰਨਾ ਹੈ। ਅਗਰ ਤੁਸੀਂ ਇਹ ਸੋਚੋਗੇ ਕਿ ਸਾਡੇ ਪੜੋਸੀ ਦੇ ਕਾਰ 'ਚ ਫਲਾਂ ਚੀਜ਼ ਮੌਜੂਦ ਹੈ, ਸੋ ਅਸੀਂ ਵੀ ਉਹ ਚੀਜ਼ ਲੈਣੀ ਹੈ, ਤੇ ਇਸ ਤਰ੍ਹਾਂ ਦੀ ਫਜ਼ੂਲ ਖਰਚੀ ਨਾਲ ਤੁਹਾਡਾ ਬਜਟ ਯਕੀਨਨ ਆਊਟ ਹੋ ਜਾਏਗਾ। ਸੋ ਸਾਥੀਓ, ਦੂਸਰਿਆਂ ਦੀਆਂ ਚੀਜ਼ਾਂ ਵੇਖ ਕੇ ਇਹ ਮਤ ਸੋਚੋ ਕਿ ਸਾਡੇ ਕੋਲ ਉਹ ਚੀਜ਼ ਕਿਉਂ ਨਹੀਂ। ਜਿਸ ਚੀਜ਼ ਦੀ ਤੁਹਾਨੂੰ ਜ਼ਰੂਰਤ ਹੈ ਉਹੀ ਖਰੀਦੋ ਤੇ ਉਹਨੂੰ ਇਸਤੇਮਾਲ ਕਰੋ, ਤਾਂ ਕਿ ਤੁਹਾਡਾ ਬਜਟ ਵੀ ਖਰਾਬ ਨਾ ਹੋਏ ਤੇ ਤੁਸੀਂ ਇੱਕ ਅੱਛੀ ਜ਼ਿੰਦਗੀ ਵੀ ਗੁਜ਼ਾਰ ਸਕੋ। ਸਾਥੀਓ, ਅਸੀਂ ਵੇਖਦੇ ਹਾਂ ਕਿ ਕੁਝ ਲੋਕਾਂ ਨੂੰ ਬਾਰ ਬਾਰ ਮਾਰਕੀਟ ਜਾਣ ਦਾ ਬਹੁਤ ਸ਼ੌਕ ਹੁੰਦਾ ਹੈ ਤੇ ਖਾਸ ਤੌਰ ਤੇ ਖਵਾਤੀਨ ਤੇ ਸ਼ੋਪਿੰਗ ਦੀਆਂ ਸ਼ਦਾਈ ਹੁੰਦੀਆਂ ਨੇ। ਹਰ ਰੋਜ਼ ਉਹ ਮਾਰਕੀਟ ਜਾਣਾ ਪਸੰਦ ਕਰਦੀਆਂ ਨੇ। ਪਰ ਸਾਥੀਓ, ਯਾਦ ਰੱਖੋ ਕਿ ਤੁਸੀਂ ਜਿੰਨੀ ਵਾਰੀ ਵੀ ਮਾਰਕੀਟ ਜਾਓਗੇ ਓਨੀ ਵਾਰੀ ਹੀ ਤੁਸੀਂ ਬਹਿਕ ਜਾਓਗੇ ਤੇ ਆਪਣੇ ਬਜਟ ਤੋਂ ਜ਼ਿਆਦਾ ਖਰਚ ਕਰ ਲਵੋਗੇ। ਸੋ ਕੋਸ਼ਿਸ਼ ਕਰੋ ਕਿ ਜਦੋਂ ਮਾਰਕੀਟ ਜਾਣਾ ਹਕੀਕਤ 'ਚ ਜ਼ਰੂਰੀ ਹੋਏ ਉਸ ਵੇਲੇ ਹੀ ਜਾਓ ਤੇ ਹਰ ਉਹ ਚੀਜ਼ ਇੱਕ ਦਫ਼ਾ ਹੀ ਲੈ ਲਵੋ ਜਿੰਦੀ ਕਿ ਤੁਹਾਨੂੰ ਜ਼ਰੂਰਤ ਹੈ, ਕਿਉਂਕਿ ਬਾਰ ਬਾਰ ਮਾਰਕੀਟ ਜਾਣ ਨਾਲ ਤੁਸੀਂ ਆਪਣੇ ਬਜਟ 'ਤੇ ਕਾਬੂ ਨਹੀਂ ਪਾ ਸਕੋਗੇ। ਕਿਫਾਇਤ ਸ਼ਾਰੀ ਦੇ ਨਾਲ ਹੀ ਤੁਸੀਂ ਆਪਣੇ ਪੈਸੇ ਬਚਾ ਸਕਦੇ ਹੋ। ਤੇ ਸਾਥੀਓ, ਇਹ ਗੱਲ ਹਕੀਕਤ ਹੈ ਕਿ ਜਿਹੜਾ ਸ਼ਖਸ ਥੋੜ੍ਹੇ 'ਚ ਖੁਸ਼ ਨਹੀਂ ਰਹਿੰਦਾ ਉਹ ਜ਼ਿਆਦਾ 'ਚ ਵੀ ਖੁਸ਼ ਨਹੀਂ ਰਹਿ ਸਕਦਾ। ਤੇ ਖੁਦਾਵੰਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ 'ਚ ਸਾਨੂੰ ਇਹ ਦੱਸ ਦਈਏ ਕਿ ਇਸ ਦੁਨੀਆਂ 'ਚ ਅਸੀਂ ਥੋੜੀ ਦੇਰ ਦੇ ਲਈ ਹੀ ਹਾਂ ਤੇ ਇਸ ਦੁਨੀਆਂ 'ਚ ਸਿਰਫ ਇੱਕ ਦਫ਼ਾ ਹੀ ਅਸੀਂ ਆਨੇ ਹਾਂ। ਜਦੋਂ ਅਸੀਂ ਇਸ ਦੁਨੀਆਂ 'ਚ ਹੈਵਾਂ ਤੇ ਜ਼ਿੰਦਗੀ ਦਾ ਭਰਪੂਰ ਫਾਇਦਾ ਉਠਾਈਏ, ਜਿਸ ਕੰਮ ਦੇ ਲਈ ਸਾਡੀ ਬੁਲਾਹਟ ਏ ਉਹਦੇ ਲਈ ਨਾ ਤੇ ਦੌਲਤ ਤੇ ਨਾ ਹੀ ਦੁਨਿਆਵੀ ਅਸਰੋ ਰਸੂਖ ਤੇ ਨਾ ਆਲਾ ਮਰਤਬਾ ਤੇ ਨਾ ਹੀ ਆਲਾ ਸਲਾਹੀਅਤ ਦੀ ਜ਼ਰੂਰਤ ਏ, ਬਲਕਿ ਇਹਦੇ ਲਈ ਖੁਦ ਇਨਕਾਰ ਰੂਹ ਤੇ ਸਾਬਤ ਕਦਮੀ ਦੀ ਜ਼ਰੂਰਤ ਏ ਤਾਂ ਕਿ ਅਸੀਂ ਆਪਣਾ ਅਸਰੋ ਰਸੂਖ ਅੱਛਾ ਬਣਾ ਸਕੀਏ। ਸਾਥੀਓ, ਖੁਦਾਵੰਦ ਦੀ ਖਾਦਮਾ ਸਾਨੂੰ ਇਹ ਦੱਸਦੀ ਏ ਕਿ ਸਾਨੂੰ ਦੌਲਤ ਤੇ ਦੁਨਿਆਵੀ ਚੀਜ਼ਾਂ ਦੀ ਜ਼ਰੂਰਤ ਨਹੀਂ, ਬਲਕਿ ਸਾਨੂੰ ਸਾਬਤ ਕਦਮੀ ਦੀ ਜ਼ਰੂਰਤ ਏ। ਖੁਦਾਵੰਦ ਨੇ ਜੋ ਕੁਝ ਸਾਨੂੰ ਦਿੱਤਾ ਏ ਉਹਦੇ 'ਚ ਅਸੀਂ ਖੁਸ਼ ਰਹੀਏ, ਕਿਸੇ ਤੋਂ ਹਸਦ ਨਾ ਕਰੀਏ ਤੇ ਕਿਫਾਇਤ ਇਸ਼ਾਰੀ ਨਾਲ ਜ਼ਿੰਦਗੀ ਗੁਜ਼ਾਰਨਾ ਸਿੱਖੀਏ, ਤਾਂ ਕਿ ਅਸੀਂ ਆਪਣੀ ਅਜ਼ਾਫੀ ਅਖਰਾਜਾਤ ਤੇ ਕਾਬੂ ਪਾ ਕੇ ਇੱਕ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕੀਏ। ਸੋ ਸਾਥੀਓ, ਮੈਂ ਉਮੀਦ ਕਰਨੀ ਆ ਕਿ ਤੁਹਾਨੂੰ ਅੱਜ ਦੀਆਂ ਗੱਲਾਂ ਪਸੰਦ ਆਈਆਂ ਹੋਣਗੀਆਂ ਤੇ ਯਕੀਨਨ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਕਿਵੇਂ ਕਿਫਾਇਤ ਇਸ਼ਾਰੀ ਦੇ ਨਾਲ ਤੁਸੀਂ ਇੱਕ ਅੱਛੀ ਤੇ ਖੁਸ਼ਹਾਲ ਜ਼ਿੰਦਗੀ ਗੁਜ਼ਾਰ ਸਕਦੇ ਹੋ। ਆਓ ਸਾਥੀਓ, ਹੁਣ ਖੁਦਾਵੰਦ ਦੀ ਤਾਰੀਫ ਦੇ ਲਈ ਇੱਕ ਹੋਰ ਖੂਬਸੂਰਤ ਗੀਤ ਸੁਣਨੇ ਆ।
Bye.
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ।
سامعین، بائبل مقدس کی تعلیمات کو مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 00923101767962۔
ایڈوینٹسٹ ورلڈ ریڈیو ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਹੁਣ ਵੇਲੇ ਕਿ ਅਸੀਂ ਖੁਦਾਵੰਦ ਦੇ ਕਲਾਮ ਨੂੰ ਸੁਣੀਏ, ਆਓ ਅਸੀਂ ਆਪਣੇ ਈਮਾਨ ਦੀ ਮਜ਼ਬੂਤੀ ਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਦੇ ਕਲਾਮ ਨੂੰ ਸੁਣਨੇ ਆ। ਸਾਥੀਓ, ਅੱਜ ਅਸੀਂ ਖੁਦਾਵੰਦ ਦੇ ਕਲਾਮ ਚੋਂ ਲੂਕਾ ਦੀ ਅੰਜੀਲ ਦੇ ਬਾਰੇ ਜਾਣਾਂਗੇ ਕਿ ਇਹਦੇ ਵਿੱਚ ਸਾਡੇ ਲਈ ਕੀ ਤਾਲੀਮ ਪਾਈ ਜਾਂਦੀ ਹੈ, ਲੂਕਾ ਦੀ ਅੰਜੀਲ ਦਾ ਮਰਕਜ਼ ਕੌਣ ਹੈ ਤੇ ਇਹਦਾ ਮਰਕਜ਼ੀ ਬੁਨਿਆਦੀ ਪੈਗਾਮ ਕੀ ਹੈ। ਸਾਥੀਓ, ਲੂਕਾ ਦੀ ਅੰਜੀਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਦੀ ਤੀਜੀ ਅੰਜੀਲ ਤੇ ਤੀਜੀ ਕਿਤਾਬ ਹੈ ਤੇ ਸਾਥੀਓ, ਲੂਕਾ ਪੇਸ਼ੇ ਦੇ ਲਿਹਾਜ਼ ਨਾਲ ਤਬੀਬ ਸੀ ਤੇ ਕਿਹਾ ਜਾਂਦਾ ਹੈ ਕਿ ਲੂਕਾ ਨੇ ਇੱਕ ਆਲਮ ਦੋਸਤ ਬਨਾਮ ਤਿਫਲਸ ਨੂੰ ਲਿਖਦੇ ਹੋਇਆਂ ਇਸ ਅੰਜੀਲ ਨੂੰ, ਇਸ ਕਿਤਾਬ ਨੂੰ ਤਹਿਰੀਰ ਕੀਤਾ। ਸਾਥੀਓ, ਬੇਸ਼ੱਕ ਲੂਕਾ ਇੱਕ ਤਬੀਬ ਸੀ, ਬੇਸ਼ੱਕ ਗੈਰ ਕੌਮ ਚੋਂ ਤਬਦੀਲ ਸ਼ੁਦਾ ਸ਼ਖਸ ਸੀ, ਪਰ ਇਹਦੇ ਬਾਵਜੂਦ ਅਸੀਂ ਵਿਖਨੇ ਆ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਇਹਦੀ ਕਿਤਾਬ ਨੂੰ ਲੂਕਾ ਦੀ ਅੰਜੀਲ ਕਿਹਾ ਗਿਆ ਵੇ। ਸਾਥੀਓ, ਲੂਕਾ ਨੇ ਹੀ ਅਮਾਲ ਦੀ ਕਿਤਾਬ ਵੀ ਤਹਿਰੀਰ ਕੀਤੀ। ਲੂਕਾ ਹਿਕਮਤ ਤੇ ਦਨਾਈ ਦਾ ਮਾਲਿਕ ਸੀ, ਜਿਹੜਾ ਕਿ ਪਾਲੂਸ ਰਸੂਲ ਦਾ ਸਫ਼ਰ ਵਿੱਚ ਸਾਥੀ ਸੀ ਤੇ ਉਹਨੇ ਯਿਸੂ ਮਸੀਹ ਦੀ ਖਿਦਮਤ ਵਿੱਚ ਮੁਨਾਦੀ ਵਿੱਚ ਵੀ ਸ਼ਿਰਕਤ ਕੀਤੀ। ਸਾਥੀਓ, ਪਾਲੂਸ ਰਸੂਲ ਦਾ ਕਰੀਬੀ ਸਾਥੀ ਹੁੰਦੇ ਹੋਇਆਂ ਲੂਕਾ ਨੇ ਨਾ ਸਿਰਫ ਮਸੀਹੀ ਕਲੀਸੀਆ ਜਿਹੜੀ ਕੈਸਰ ਨੂੰ ਅਲਾਹੀ ਮੰਨਣ ਦੇ ਬਰਖਿਲਾਫ ਆਪਣੀ ਜਗ੍ਹਾ ਤੇ ਖੜੀ ਸੀ ਉਹਦੇ ਬੁਨਿਆਦੀ ਮਾਇਨਿਆਂ ਨੂੰ ਸਮਝਿਆ, ਬਲਕਿ ਅਸੀਂ ਵਿਖਣੇ ਕਿ ਉਹਨੇ ਯਿਸੂ ਮਸੀਹ ਦੇ ਬਾਰੇ ਵੀ ਜਾਣਿਆ। ਲੂਕਾ ਨੇ ਬੜੀ ਗਹਿਰਾਈ ਦੇ ਨਾਲ ਯਿਸੂ ਮਸੀਹ ਦੀ ਜ਼ਮੀਨੀ ਜ਼ਿੰਦਗੀ ਨੂੰ, ਖਿਦਮਤ ਨੂੰ, ਉਸ ਤਾਲੀਮ ਨੂੰ, ਉਹਨਾਂ ਮੌਜਜ਼ਿਆਂ ਨੂੰ ਬੜੀ ਤਰਤੀਬ ਦੇ ਨਾਲ ਲਿਖਿਆ, ਕਲਮਬੰਦ ਕੀਤਾ ਜਿਹੜੇ ਕਿ ਯਿਸੂ ਮਸੀਹ ਨੇ ਇਸ ਨਵਸ਼ ਕੀਤੇ ਸਨ। ਸਾਥੀਓ, ਲੂਕਾ ਨੇ ਇਹ ਅੰਜੀਲ ਲਿਖ ਕੇ ਤਿਫਲਸ ਨੂੰ ਸੌਂਪੀ ਔਰ ਫਿਰ ਅਸੀਂ ਵਿਖਣੇ ਕਿ ਇਸ ਕਿਤਾਬ ਨੂੰ, ਇਸ ਅੰਜੀਲ ਨੂੰ ਦੂਜਿਆਂ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਕਿ ਉਹ ਯਿਸੂ ਮਸੀਹ ਨੂੰ ਜਾਣਨ। ਸਾਥੀਓ, ਲੂਕਾ ਦੀ ਅੰਜੀਲ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਸਭ ਤੋਂ ਲੰਬੀ ਅੰਜੀਲ ਹੈ ਤੇ ਕਈ ਐਸੇ ਵੀ ਮੌਜਜ਼ਾਤ ਨੇ, ਵਾਕਿਆਤ ਨੇ ਜਿਹੜੇ ਕਿ ਸਿਰਫ ਤੇ ਸਿਰਫ ਲੂਕਾ ਦੀ ਅੰਜੀਲ ਵਿੱਚ ਹੀ ਪਾਏ ਜਾਂਦੇ ਨੇ ਤੇ ਕਈ ਐਸੀ ਤਮਸੀਲਾਂ ਵੀ ਨੇ ਜਿਹੜੀਆਂ ਕਿ ਸਿਰਫ ਤੇ ਸਿਰਫ ਲੂਕਾ ਦੀ ਹੀ ਅੰਜੀਲ ਵਿੱਚ ਪਾਇਆ ਜਾਂਦਿਆਂ ਨੇ। ਸੋ ਰੂਹ ਕੁਦਸ ਦੀ ਰਹਿਨਮਾਈ ਦੇ ਨਾਲ ਲੂਕਾ ਨੇ ਇਸ ਅੰਜੀਲ ਨੂੰ ਤਹਿਰੀਰ ਕੀਤਾ। ਲੂਕਾ ਨੇ ਜੋ ਕੁਝ ਸੁਣਿਆ ਉਹਨਾਂ ਲੋਕਾਂ ਕੋਲੋਂ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਸੀ, ਨੇ ਕੰਨਾਂ ਨਾਲ ਯਿਸੂ ਮਸੀਹ ਦੀ ਤਾਲੀਮ ਨੂੰ ਸੁਣਿਆ ਸੀ, ਲੂਕਾ ਨੇ ਉਹਨਾਂ ਗੱਲਾਂ ਨੂੰ, ਕੰਮਾਂ ਨੂੰ ਬੜੀ ਤਰਤੀਬ ਦੇ ਨਾਲ ਲਿਖਿਆ। ਤੇ ਸਾਥੀਓ, ਇੱਥੇ ਮੈਂ ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹਾਂਗਾ ਕਿ ਲੂਕਾ ਦੀ ਅੰਜੀਲ ਵਿੱਚ 24 ਅਬਵਾਬ ਤੇ 1151 ਆਯਾਤ ਪਾਇਆ ਜਾਂਦੀਆਂ ਨੇ ਤੇ ਇਹ ਗੱਲ ਯਾਦ ਰੱਖੋ ਕਿ ਲੂਕਾ ਦੀ ਅੰਜੀਲ ਬੁਨਿਆਦੀ ਤੌਰ ਨਾਲ ਗੈਰ ਕੌਮਾਂ ਦੇ ਲਈ ਲਿਖੀ ਗਈ ਸੀ ਤੇ ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਵਾਂ ਕਿ ਲੂਕਾ ਖੁਦ ਵੀ ਇੱਕ ਗੈਰ ਕੌਮ ਤੋਂ ਸੀ, ਪਰ ਜਦੋਂ ਨੇ ਯਿਸੂ ਮਸੀਹ ਨੂੰ ਜਾਣਿਆ, ਪਹਿਚਾਣਿਆ, ਉਹ ਯਿਸੂ ਮਸੀਹ ਤੇ ਇਮਾਨ ਲਿਆਇਆ। ਸੋ ਲੂਕਾ ਨੇ ਮਸੀਹ ਦੀ ਤਾਰੀਖ ਨੂੰ ਇੱਕ ਹਕੀਕੀ ਤਾਰੀਖ ਦੇ ਤੌਰ ਨਾਲ ਬਿਆਨ ਕੀਤਾ। ਸੋਨੇ ਬੜੇ ਆਸਾਨ ਲਫ਼ਜ਼ਾਂ ਵਿੱਚ, ਬੜੇ ਆਸਾਨ ਤਰੀਕੇ ਨਾਲ ਇਸ ਗੱਲ ਨੂੰ ਬਿਆਨ ਕੀਤਾ ਕਿ ਕਿਸ ਤਰ੍ਹਾਂ ਯਿਸੂ ਮਸੀਹ ਦੀ ਪੈਦਾਇਸ਼ ਹੋਈ, ਉਹ ਕਿਵੇਂ ਇਸ ਦੁਨੀਆਂ ਵਿੱਚ ਆਇਆ। ਸਾਥੀਓ, ਜਿਵੇਂ ਕਿ ਮੈਂ ਤੁਹਾਨੂੰ ਇਹ ਗੱਲ ਦੱਸ ਚੁੱਕਿਆ ਵਾਂ ਕਿ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਲੂਕਾ ਦੀ ਅੰਜੀਲ ਤੇ ਰਸੂਲਾਂ ਦੇ ਅਮਾਲ ਬੇਸ਼ੱਕ ਇਹ ਦੋਵੇਂ ਅਲੱਗ ਅਲੱਗ ਕਿਤਾਬਾਂ ਨੇ, ਪਰ ਹਕੀਕਤ ਵਿੱਚ ਇਹਨਾਂ ਦਾ ਇੱਕ ਹੀ ਮੁਸਨਫ ਹੈ, ਇੱਕ ਹੀ ਲਿਖਣ ਵਾਲਾ ਹੈ, ਤੇ ਉਹ ਲੁਕਾ ਹੈ, ਤੇ ਦੋਵਾਂ ਦਾ ਮਕਸਦ ਯਿਸੂ ਮਸੀਹ ਦੇ ਨਾਮ ਨੂੰ ਜਲਾਲ ਦੇਣਾ ਹੈ। ਸਾਥੀ, ਲੂਕਾ ਯੂਨਾਨੀ ਤੇ ਅਬਰਾਨੀ ਜ਼ੁਬਾਨ ਤੋਂ ਬੜੀ ਅੱਛੀ ਤਰ੍ਹਾਂ ਵਾਕਿਫ ਸੀ। ਉਹ ਤਾਲੀਮ ਯਾਫਤਾ ਸ਼ਖਸ ਸੀ, ਕਾਬਿਲ ਸ਼ਖਸ ਸੀ, ਬਹੁਤ ਸਾਰੀ ਖੂਬੀਆਂ ਦਾ ਮਾਲਿਕ ਸੀ। ਤੇ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਅਹਿਦਨਾਮੇ ਵਿੱਚ ਪੌਲੁਸ ਰਸੂਲ ਦਾ ਖਤ ਕੁਲਸੀਓਂ ਦੇ ਨਾਮ ਦੇ ਚੌਥੇ ਬਾਬ ਦੀ 14ਵੀਂ ਆਇਤ ਵਿੱਚ ਬੜੇ ਵਾਜ਼ਿਹ ਤੌਰ ਨਾਲ ਇਸ ਗੱਲ ਨੂੰ ਪੜ੍ਹਦੇ ਹਾਂ ਕਿ ਲੂਕਾ ਪੇਸ਼ੇ ਦੇ ਲਿਹਾਜ਼ ਨਾਲ ਤਬੀਬ ਸੀ, ਯਾਨੀ ਕਿ ਡਾਕਟਰ ਸੀ। ਤੇ ਸਾਥੀਓ, ਲੂਕਾ ਹਲੀਮ ਤੇ ਦਿਲਕਸ਼ ਕਰਦਾਰ ਦਾ ਮਾਲਿਕ ਸੀ। ਇਸ ਲਈ ਅਸੀਂ ਵਿਖਨੇ ਕਿ ਪੌਲੁਸ ਰਸੂਲ ਨੇ ਆਪਣੇ ਇੱਕ ਖਤ ਵਿੱਚ ਲੂਕਾ ਦਾ ਨਾਮ ਲਏ ਬਗੈਰ ਉਹਦੀ ਤਾਰੀਫ ਕੀਤੀ। ਉਹਨੇ ਇਹ ਗੱਲ ਕਹੀ ਕਿ ਜਿਹਦੀ ਤਾਰੀਫ ਖੁਸ਼ਖਬਰੀ ਦੇ ਸਬਬ ਨਾਲ ਸਾਰੀ ਕਲੀਸਿਆ ਵਿੱਚ ਹੁੰਦੀ ਹੈ। ਸੋ ਸਾਥੀਓ, ਇਹ ਆਇਤ, ਇਹ ਗੱਲ ਲੂਕਾ ਦੇ ਮੁਤਲਿਕ ਕਹੀ ਗਈ, ਉਹਦੀ ਤਾਰੀਫ ਕੀਤੀ ਗਈ, ਉਹਦੀ ਹੌਸਲਾ ਅਫਜ਼ਾਈ ਕੀਤੀ ਗਈ ਕਿ ਉਹਨੇ ਖੁਸ਼ਖਬਰੀ ਯਾਨੀ ਕਿ ਅੰਜੀਲ ਲਿਖੀ ਤਾਂ ਕਿ ਸਾਰੀ ਕਲੀਸਿਆ ਵਿੱਚ ਉਹ ਪੜ੍ਹੀ ਤੇ ਸੁਣਾਈ ਜਾਏ। ਸਾਥੀਓ, ਲੂਕਾ ਦੇ ਨਾਮ ਦਾ ਮਤਲਬ ਹੈ ਰੋਸ਼ਨੀ ਦੇਣ ਵਾਲਾ। ਸੋ ਲੂਕਾ ਦੇ ਕੰਮਾਂ ਤੋਂ ਇਹ ਗੱਲ ਸਾਬਿਤ ਹੋਈ ਕਿ ਉਹਨੇ ਦੂਜਿਆਂ ਤੱਕ ਮਸੀਹ ਦੀ ਰੋਸ਼ਨੀ ਨੂੰ ਪਹੁੰਚਾਇਆ, ਤੇ ਅੱਜ ਇਹ ਮਸੀਹ ਦੀ ਰੋਸ਼ਨੀ ਸਾਡੇ ਤੱਕ ਪਹੁੰਚੀਏ, ਸਾਡੇ ਕੋਲ ਆਈਏ। ਸੋ ਅਸੀਂ ਮਸੀਹ ਨੂੰ ਕਬੂਲ ਕਰੀਏ, ਉਹਦੀ ਰੋਸ਼ਨੀ ਵਿੱਚ ਜ਼ਿੰਦਗੀ ਉਜ਼ਾਰੀਏ, ਤਾਂ ਕਿ ਅਸੀਂ ਠੋਕਰ ਨਾ ਖਾਈਏ। ਸਾਥੀਓ, ਬੇਸ਼ੱਕ ਲੂਕਾ ਨੇ ਵੀ ਇਸ ਮਸੀਹ ਦੀ ਖਾਤਿਰ ਦੁੱਖਾਂ ਨੂੰ, ਤਕਲੀਫਾਂ ਨੂੰ ਬਰਦਾਸ਼ਤ ਕੀਤਾ। ਸੋ ਦੁੱਖ, ਮੁਸੀਬਤ, ਤਕਲੀਫ ਨੂੰ ਸਹਿਣ ਦੇ ਬਾਵਜੂਦ ਅਸੀਂ ਵਿਖਨੇ ਕਿ ਉਹ ਖੁਦਾ ਨਾਲ ਵਫ਼ਾਦਾਰ ਰਿਹਾ। ਸੋ ਲੂਕਾ ਦੀ ਅੰਜੀਲ ਨੂੰ ਬਾਈਬਲ ਮੁਕੱਦਸ ਦੇ ਨਵੇਂ ਯਾਦਨਾਮੇ ਵਿੱਚ ਇਸ ਲਈ ਜ਼ਿਆਦਾ ਤਰਜੀਹ ਹਾਸਿਲ ਹੈ, ਇਸ ਲਈ ਜ਼ਿਆਦਾ ਅਹਿਮੀਅਤ ਹਾਸਿਲ ਹੈ, ਕਿਉਂਕਿ ਇਹਦੇ ਵਿੱਚ ਮਸੀਹ ਯਸੂ ਦੀ ਪੈਦਾਇਸ਼ ਨੂੰ ਜ਼ਿਆਦਾ ਤਫਸੀਲ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਅੰਜੀਲ ਵਿੱਚ ਨਵੀਆਂ ਗੱਲਾਂ ਨੂੰ ਬੜੇ ਵਾਜ਼ੇ ਤੌਰ ਨਾਲ ਬਿਆਨ ਕੀਤਾ ਗਿਆ ਹੈ। ਲੂਕਾ ਦੀ ਅੰਜੀਲ ਵਿੱਚ 19 ਤਮਸੀਲਾਂ ਪਾਇਆ ਜਾਂਦੀਆਂ ਨੇ, ਐਸੀਆਂ ਜਿਹੜੀਆਂ ਕਿ ਦੂਜੀ ਅੰਜੀਲਾਂ ਵਿੱਚ ਜਾਂ ਕਿਤਾਬਾਂ ਵਿੱਚ ਨਹੀਂ ਪਾਇਆ ਜਾਂਦੀਆਂ। ਲੂਕਾ ਦੀ ਅੰਜੀਲ ਵਿੱਚ ਦੁਆ ਨੂੰ ਬੜਾ ਅਹਿਮ ਦਰਜਾ ਦਿੱਤਾ ਗਿਆ ਹੈ। ਫਿਰ ਅਸੀਂ ਲੂਕਾ ਦੀ ਅੰਜੀਲ ਵਿੱਚ ਰੂਹਲ ਕੁਦਸ ਨੂੰ ਕੰਮ ਕਰਦੇ ਹੋਏ ਪਾਉਂਦੇ ਹਾਂ। ਲੂਕਾ ਦੀ ਅੰਜੀਲ ਵਿੱਚ ਔਰਤਾਂ ਨੂੰ ਇੱਕ ਖਾਸ ਮੁਕਾਮ ਦਿੱਤਾ ਗਿਆ ਹੈ। ਲੂਕਾ ਦੀ ਅੰਜੀਲ ਵਿੱਚ ਗੀਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਲੂਕਾ ਦੀ ਅੰਜੀਲ ਵਿੱਚ ਪੁਰਾਣੇ ਅਹਿਦਨਾਮੇ ਦੀ ਪੇਸ਼ਨਗੋਈਆਂ ਨੂੰ, ਪੁਰਾਣੇ ਅਹਿਦਨਾਮੇ ਦੀਆਂ ਗੱਲਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਸਾਥੀਓ, ਲੂਕਾ ਦੀ ਅੰਜੀਲ ਵਿੱਚ ਅਸੀਂ ਯਹੋਨਾ ਬਪਤਿਸਮਾ ਦੇਣ ਵਾਲੇ ਦੇ ਬਾਰੇ ਪੜ੍ਹਦੇ ਹਾਂ, ਯਿਸੂ ਮਸੀਹ ਦੀ ਪੈਦਾਇਸ਼, ਉਹਦੀ ਜ਼ਮੀਨੀ ਖਿਦਮਤ ਦੇ ਬਾਰੇ ਪੜ੍ਹਦੇ ਹਾਂ, ਯਿਸੂ ਮਸੀਹ ਦੀ ਮੁਨਾਦੀ, ਯਿਸੂ ਮਸੀਹ ਦਾ ਬਪਤਿਸਮਾ, ਯਿਸੂ ਮਸੀਹ ਦਾ ਨਸਬਨਾਮਾ, ਯਿਸੂ ਮਸੀਹ ਦੀ ਆਜ਼ਮਾਇਸ਼, ਇਹ ਸਾਰੀਆਂ ਗੱਲਾਂ ਸਾਨੂੰ ਲੂਕਾ ਦੀ ਅੰਜੀਲ ਵਿੱਚ ਪੜ੍ਹਨ ਨੂੰ ਮਿਲਦੀਆਂ ਨੇ। ਖੁਦਾਵੰਦ ਦੇ ਕਲਾਮ ਵਿੱਚ ਅਸੀਂ ਇਸ ਗੱਲ ਨੂੰ ਵੀ ਪੜ੍ਹਦੇ ਹਾਂ ਕਿ ਯਿਸੂ ਮਸੀਹ ਦੀ ਮੁਖਾਲਫਤ ਹੋਈ, ਯਿਸੂ ਮਸੀਹ ਨੂੰ ਮੁਖਾਲਫਤ ਦਾ ਸਾਹਮਣਾ ਕਰਨਾ ਪਿਆ, ਪਰ ਇਹਦੇ ਬਾਵਜੂਦ ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਨੇ ਖੁਸ਼ਖਬਰੀ ਦੇ ਪੈਗਾਮ ਨੂੰ, ਨਿਜਾਤ ਦੇ ਪੈਗਾਮ ਨੂੰ ਦੂਜਿਆਂ ਤੱਕ ਪਹੁੰਚਾਇਆ। ਸਾਥੀਓ, ਲੂਕਾ ਨੇ ਬੜੀ ਤਫਸੀਲ ਦੇ ਨਾਲ ਯਿਸੂ ਮਸੀਹ ਦੀ ਜ਼ਮੀਨੀ ਖਿਦਮਤ ਨੂੰ, ਔਰ ਫਿਰ ਮੌਜਜ਼ਿਆਂ ਨੂੰ, ਤਮਸੀਲਾਂ ਨੂੰ, ਯਿਸੂ ਮਸੀਹ ਦੀ ਤਾਲੀਮਾਤ ਨੂੰ, ਯਿਸੂ ਮਸੀਹ ਦੀ ਮਸਲੂਬੀਅਤ ਨੂੰ, ਉਹਦੇ ਜੀਵ ਉਠਣ ਨੂੰ ਅੱਛੇ ਤਰੀਕੇ ਨਾਲ ਪੇਸ਼ ਕੀਤਾ ਹੈ। ਸਾਥੀਓ, ਲੂਕਾ ਦੀ ਅੰਜੀਲ ਦਾ ਬੁਨਿਆਦੀ ਮਕਸਦ ਲੂਕਾ ਨੂੰ ਇਬਨ ਆਦਮ ਯਾਨੀ ਕਿ ਯਿਸੂ ਮਸੀਹ ਦੇ ਬਾਰੇ ਦੱਸਣਾ ਹੈ, ਤਾਂ ਕਿ ਲੋਕ ਯਿਸੂ ਮਸੀਹ ਨੂੰ ਕਬੂਲ ਕਰਕੇ ਗੁਨਾਹਾਂ ਤੋਂ ਨਿਜਾਤ ਪਾਉਣ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਸ਼ਿਫਾ ਦੇ ਚਸ਼ਮੇ ਦੇ ਸਫ਼ਾ ਨੰਬਰ 86 ਤੇ 87 ਵਿੱਚ ਇਸ ਗੱਲ ਨੂੰ ਲਿਖਦੀ ਹੈ ਕਿ ਲੂਕਾ ਦੀ ਅੰਜੀਲ ਦਾ ਮੁਸੰਨਫ ਰਸੂਲ ਸੀ, ਬਲਕਿ ਤਿੱਬੀ ਮਿਸ਼ਨਰੀ ਸੀ। ਇਲਹਾਮੀ ਨੁਕਸਾਜਾਤ ਵਿੱਚ ਉਹਨੂੰ ਪਿਆਰਾ ਤਬੀਬ ਕਿਹਾ ਗਿਆ ਵੇ। ਮੁਕੱਦਸ ਪੌਲੁਸ ਰਸੂਲ ਨੇ ਉਹਦੇ ਇਸ ਹੁਨਰ ਦੇ ਬਾਰੇ ਸੁਣਿਆ ਕਿ ਉਹ ਤਬੀਬ ਹੈ, ਤੇ ਨਬੀ ਮੰਨ ਕੇ ਖੁਦਾ ਨੇ ਉਹਨੂੰ ਖਾਸ ਕੰਮ ਦੇ ਲਈ ਬੁਲਾਇਆ। ਮੁਕੱਦਸ ਪੌਲੁਸ ਰਸੂਲ ਨੇ ਲੂਕਾ ਨੂੰ ਕਾਫ਼ੀ ਅਰਸੇ ਤੱਕ ਆਪਣੇ ਨਾਲ ਰੱਖਿਆ, ਤੇ ਉਹ ਦੋਵੇਂ ਇਕੱਠੇ ਜਗ੍ਹਾ ਜਗ੍ਹਾ ਜਾਂਦੇ ਫਿਰਦੇ, ਤੇ ਲੋਕਾਂ ਵਿੱਚ ਮਸੀਹ ਯਿਸੂ ਦੀ ਮੁਨਾਦੀ ਕਰਦੇ। ਕੁਝ ਅਰਸਿਆਂ ਬਾਅਦ ਪੌਲੁਸ ਰਸੂਲ ਨੇ ਲੂਕਾ ਨੂੰ ਫਿਲੀਪੀ ਦੇ ਮਕਦੂਨੀਆ ਵਿੱਚ ਛੱਡਿਆ, ਜਿੱਥੇ ਉਹ ਕਈ ਸਾਲਾਂ ਤੱਕ ਖਿਦਮਤ ਕਰਦਾ ਰਿਹਾ। ਇਸ ਦੌਰਾਨ ਉਹਨੇ ਤਬੀਬ ਦੀ ਖਿਦਮਤ ਦੇ ਇਲਾਵਾ ਉਹ ਲੋਕਾਂ ਵਿੱਚ ਅੰਜੀਲ ਦੀ ਤਾਲੀਮ ਵੀ ਦਿੰਦਾ ਸੀ। ਉਹਨੇ ਬਿਮਾਰਾਂ ਨੂੰ ਅੱਛਾ ਕੀਤਾ, ਤੇ ਫਿਰ ਉਹਦੇ ਲਈ ਖੁਦਾ ਦੀ ਇਸ ਕੁਦਰਤ ਤੇ ਕੁਵਤ ਲਈ ਦੁਆ ਮੰਗੀ, ਜਿਹੜੀ ਸ਼ਿਫਾ ਬਖਸ਼ਦੀ ਹੈ, ਤਾਂ ਕਿ ਬਿਮਾਰ ਸ਼ਿਫਾ ਪਾਉਣ। ਇਸ ਤਰ੍ਹਾਂ ਖੁਸ਼ਖਬਰੀ ਦੇ ਕਲਾਮ ਨੂੰ ਫੈਲਾਉਣ ਦੀ ਰਾਹ ਤਿਆਰ ਹੋ ਗਈ। ਲੂਕਾ ਦੀ ਤਿੱਬੀ ਖਿਦਮਤ ਨੇ ਗੈਰ ਕੌਮਾਂ ਤੇ ਬੁੱਤ ਪ੍ਰਸਤਾਂ ਵਿੱਚ ਅੰਜੀਲ ਦੇ ਪ੍ਰਚਾਰ ਦੇ ਲਈ ਕਈ ਮੌਕੇ ਫਰਾਹਮ ਕੀਤੇ ਗਏ। ਇਹ ਅਲਾਹੀ ਤਜਵੀਜ਼ ਸੀ ਕਿ ਅਸੀਂ ਵੀ ਇਸੇ ਤਰ੍ਹਾਂ ਖਿਦਮਤ ਕਰੀਏ ਜਿਸ ਤਰ੍ਹਾਂ ਸ਼ਾਗਿਰਦਾਂ ਨੇ ਕੀਤੀ ਸੀ। ਸੋ ਸਾਥੀਓ, ਖੁਦਾ ਦੇ ਕਲਾਮ ਬਾਈਬਲ ਮੁਕੱਦਸ ਸਾਨੂੰ ਮਸੀਹ ਯਿਸੂ ਦੇ ਬਾਰੇ ਦੱਸਦੀ ਏ। ਜਿਨ੍ਹਾਂ ਲੋਕਾਂ ਨੇ ਵੀ ਬਾਈਬਲ ਮੁਕੱਦਸ ਨੂੰ ਲਿਖਿਆ ਹੈ, ਖੁਦਾਮਦ ਖੁਦਾ ਨੇ ਉਹਨਾਂ ਦੀਆਂ ਜ਼ਿੰਦਗੀਆਂ ਵਿੱਚ ਗਹਿਰਾ ਮੌਜਜ਼ਾ ਕੀਤਾ, ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕੀਤਾ, ਤੇ ਖੁਦਾਮਦ ਖੁਦਾ ਨੇ ਉਹਨਾਂ ਨੂੰ ਆਪਣੇ ਜਲਾਲ ਦੇ ਲਈ, ਆਪਣੇ ਕੰਮ ਦੇ ਲਈ ਇਸਤੇਮਾਲ ਕੀਤਾ। ਸਾਥੀਓ, ਖੁਦਾਵੰਦ ਯਿਸੂ ਮਸੀਹ ਹੀ ਉਹ ਸ਼ਖਸੀਅਤ ਹੈ ਜਿਹੜੀ ਕਿ ਬਚਾਉਣ ਦੀ ਤੇ ਹਮੇਸ਼ਾ ਦੀ ਜ਼ਿੰਦਗੀ ਦੇਣ ਦੀ ਕੁਦਰਤ ਰੱਖਦੀ ਹੈ। ਸਾਥੀਓ, ਮੈਂ ਤੁਹਾਡੇ ਅੱਗੇ ਇਸ ਗੱਲ ਦੀ ਅਪੀਲ ਕਰਾਂਗਾ ਤੇ ਨਾਲੇ ਤੁਹਾਨੂੰ ਇਸ ਗੱਲ ਦੇ ਲਈ ਕਾਇਲ ਕਰਾਂਗਾ ਕਿ ਤੁਸੀਂ ਜ਼ਰੂਰ ਲੂਕਾ ਦੀ ਅੰਜੀਲ ਦਾ ਮੁਤਾਲਾ ਕਰੋ। ਇਸ ਅੰਜੀਲ ਵਿੱਚ ਸਾਡੇ ਲਈ ਬਰਕਤ ਪਾਈ ਜਾਂਦੀ ਹੈ, ਖੁਦਾ ਦੀ ਰਹਿਨਮਾਈ ਪਾਈ ਜਾਂਦੀ ਹੈ। ਜਦੋਂ ਅਸੀਂ ਖੁਦਾ ਦੇ ਇਸ ਕਲਾਮ ਨੂੰ ਪੜ੍ਹਾਂਗੇ, ਸੁਣਾਂਗੇ, ਜਾਣਾਂਗੇ, ਉਸ ਵੇਲੇ ਯਕੀਨਨ ਅਸੀਂ ਖੁਦਾਵੰਦ ਕੋਲੋਂ ਬਰਕਤ ਤੇ ਬਰਕਤ ਪਾਵਾਂਗੇ। ਸੋ ਸਾਥੀਓ, ਆਓ ਅਸੀਂ ਆਪਣੇ ਦਿਲਾਂ ਨੂੰ ਖੁਦਾ ਦੇ ਕਲਾਮ ਦੇ ਲਈ ਖੋਲੀਏ, ਲੂਕਾ ਦੀ ਅੰਜੀਲ ਦਾ ਮੁਤਾਲਾ ਕਰੀਏ ਤਾਂ ਕਿ ਅਸੀਂ ਜ਼ਿਆਦਾ ਤੋਂ ਜ਼ਿਆਦਾ ਮਸੀਹ ਯਿਸੂ ਦੇ ਬਾਰੇ ਜਾਣੀਏ, ਜਿਹੜਾ ਕਿ ਸਾਡਾ ਨਿਜਾਤ ਦੇਹਿੰਦਾ ਹੈ, ਜਿਹੜਾ ਕਿ ਸਾਨੂੰ ਜ਼ਿੰਦਗੀ ਦੇਣ ਦੀ ਕੁਦਰਤ ਰੱਖਦਾ ਹੈ। ਸੋ ਆਓ ਸਾਥੀਓ, ਅਸੀਂ ਖੁਦਾਵੰਦ ਦੇ ਅੱਗੇ ਦੁਆ ਕਰੀਏ ਤਾਂ ਕਿ ਖੁਦਾਵੰਦ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਖੁਦਾ ਦੇ ਕਲਾਮ ਦਾ ਮੁਤਾਲਾ ਕਰਦੇ ਹੋਏ ਹਾਂ ਮਸੀਹ ਯਿਸੂ ਨੂੰ ਜਾਣੀਏ ਤੇ ਆਪਣੇ ਕਰਦਾਰ ਤੋਂ ਆਪਣੇ ਚਾਲ ਚਲਨ ਤੋਂ ਉਹਦੇ ਜਲਾਲ ਨੂੰ ਜ਼ਾਹਿਰ ਕਰੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾਵੰਦ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਅੱਜ ਅਸਾਂ ਲੂਕਾ ਦੀ ਅੰਜੀਲ ਦਾ ਮੁਤਾਲਾ ਕੀਤਾ ਹੈ ਤੇ ਐ ਖੁਦਾਵੰਦ, ਇਸ ਗੱਲ ਨੂੰ ਜਾਣੀ ਹੈ ਕਿ ਤੂੰ ਹੀ ਸਾਡੀ ਜ਼ਿੰਦਗੀਆਂ ਦਾ ਖਾਲਿਕ ਤੇ ਮਾਲਿਕ ਹੈ, ਤੂੰ ਹੀ ਸਾਡਾ ਨਿਜਾਤ ਦੇਹਿੰਦਾ ਹੈ। ਤੂੰ ਸਾਡੇ ਲਈ ਇਸ ਦੁਨੀਆਂ ਵਿੱਚ ਆਇਆ ਤਾਂ ਕਿ ਅਸੀਂ ਤੇਰੇ ਵਸੀਲੇ ਨਾਲ ਗੁਨਾਹਾਂ ਤੋਂ ਮਾਫ਼ੀ ਪਾ ਸਕੀਏ, ਨਿਜਾਤ ਪਾਉਂਦੇ ਹੋਏ ਹਾਂ ਤੇਰੇ ਕੋਲੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰ ਸਕੀਏ। ਐ ਖੁਦਾਵੰਦ, ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ ਤੇ ਫਜ਼ਲ ਦੇ ਕੇ ਅਸੀਂ ਰੋਜ਼ਾਨਾ ਤੇਰੇ ਕਲਾਮ ਦਾ ਮੁਤਾਲਾ ਕਰੀਏ, ਰੋਜ਼ਾਨਾ ਤੇਰੇ ਅੱਗੇ ਦੁਆ ਕਰੀਏ, ਤੇਰੇ ਕਲਾਮ ਦੀਆਂ ਗੱਲਾਂ 'ਤੇ ਅਮਲ ਕਰੀਏ ਤਾਂ ਕਿ ਤੇਰੇ ਹਜ਼ੂਰ ਪਸੰਦੀਦਾ ਠਹਿਰੀਏ। ਆਪਣੇ ਕਲਾਮ ਦੇ ਵਸੀਲੇ ਨਾਲ ਤੂੰ ਸਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਹਾਂ ਆਪਣੇ ਖੁਦਾਵੰਦ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।